मैं ताण दीवान तू है मेरे स्वामी, मैं तुझे आ गए अरदास, मैं होर थाऊं नाही जिस पर करूं बेनंती, मेरा दुख सुख तुझ ही पास। सतनाम तन वाहे गुरु साहिब जियो, जो सुख को चाहे सदा शरण राम की लेह, कहो नानक सुन रे मना दुर्लभ मानुख देह, जो सुख को चाहे सदा शरण राम की लेह, कौ नानक सुन रे मना दुर्लभ मानुख देह, माया कारण तावही मूर्ख लोग अजाना, कौ नानक बिन हार भजन बिरथा जन्म शेराना, माया कारण तावही मूर्ख लोग अजाना, कहो नानक बिन हर भजन बिरथा जन्म शेराना। वाहिगुरु जी का खालसा, वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान पे बैठे गुरमुख प्यारे सतसंगी जनों, आप जी ने अज रात्रि दे जो विशेष दीवान ने इन्हां विच हाजरी भर के दास तो पहला गुरमुख प्यारिया तो कीर्तन सरवण कीता और भाई साहब जी होरां ने आप जी नूं गुरु इतिहास दे नाल बड़े प्यार अदब नाल जोतना कीता है। सतगुरु गुरु तेग बहादुर महाराज जिन्हां दे पवित्र बचना दी विचार गुरु बख्शिश नाल आपां रोजाना करदे आ रहे हां, अज श्लोक नंबर 27 और 28 आप जी ने श्रवण किया है। सतगुरु गुरु तेग बहादुर महाराज कृपा करन आप ही असानू अंदर दी एकाग्रता बख्शन, तां जो आपा उस परम पिता परमेश्वर स्वरूप सतगुरु दे पावन पवित्र बचना दी विचार कर सकी। साध संगत आप समूह माई भाई कृपा करके अंदर नू संकोचो ख्याला नू ध्यान नू केंद्रित करिए गुरु के शब्द अंदर, ते जदों शब्द दी जां गुरु की बाणी कीर्तन दी जां गुरु इतिहास दी विचार होवे कोशिश करिए ए मन उस विचार नाल जुड़ जाए। आशीष बख्शो और उच्चारण करो जी सतनाम श्री वाहे गुरु जी। करो कृपालता गुरमुख प्यारियो, फिर उच्चारण करो जी सतनाम श्री। साहिब श्री गुरु तेग बहादुर महाराज जी ने अज दे इना पावन पवित्र बचना जो बख्शिश कीती है, साहिब पहला ता बचन करदे ने जे सदीव काल लई तू सुख पालने, जो सुख को चाहे सदा, जेड़ा मनुख चाहता कि मेनू हमेशा वास्ते सुख की प्राप्ति हो जाए, ते ओ सुख जिस सुख ने कदी बिरसना नहीं। साहिब कहिंदे ने जे ओ सुख चाहना ता फिर परम पिता परमेश्वर उस अकाल पुरख की शरण भी चला जाए। जो सुख को चाहे सदा शरण राम की ले, ते अगला बचन नाल कीता जे ओदी शरण विच जाने ते वेख वाहिगुरु जी ने एक तेनू समा दिता है, ओ केड़ा है। साहिब कहिंदे कहो नानक सुन रे मना दुर्लभ मानुख दे, आ दुर्लभ मनुखा देहिए, एक समय उस अकाल पुरख की शरण में जानदा। अगला बचन साहिब ने शलोक विच कीता 28 नंबर शलोक, माया कारण ताव ही मूर्ख लोग अजान, गुरु तेग बहादुर जी कहिंदे दुर्लभ देह तां लै लई पर केवल दुनिया के सुख पिछे, केवल मदमायक पदार्थां पिछे जिन्नी दौड़ भज कीती, कदी ऐस शरीर नूं लै के इन्नी दौड़ पाई तू परमेश्वर दे नाम वल भी कीती है। साहिब कहिंदे माया कारण ताव ही मूर्ख लोग अजान, ते जे फिर नहीं मालक दे नाम लई जुड़िया, ते साहिब फिर बचन करदे ने कहो नानक बिन हर भजन, उस अकाल पुरख वाहिगुरु जी दे भजन तो सिमरन तो बंदगी तो बिना बिरथा जन्म सरान। जेड़ी पहले शलोक विच कह दुर्लभ देईए, गुरु तेग बहादुर जी कहिंदे सिमरन तो बिना यह जन्म बिरथ चला गया। सतगुरु गुरु तेग बहादुर जी कह रहे जे सुख लैने ता प्रभु दी शरण भी चला जा, इस देही नूं संभाल क्योंकि बड़ी दुर्लभ है। धन गुरु ग्रंथ साहिब दी बाणी विच ना भगत कबीर साहिब जी ने एक इलाही बचन विच फरमान कीता है। कबीर साहब कहिंदे ए मनुख देही दा प्रयोजन की, बचन तां असी हजूर दे रोज पढ़ने, ते भगत साहब कह रहे ने असल विच तैनू मनुख ओदन मन्या जाणे, आपां तां मनुख उस नूं कहने आना कि जेड़ा मनुख चलदा फिरदा बोलदा है अखां नाल तकदा है कम काज करदा वध तो वध दौलत कमांदा है, आपां कहने ए बंदा बड़ा चंगा है। पर धन गुरु ग्रंथ साहिब दी बाणी मुताबक केवल दुनिया दे पदार्थ इकत्र कर लेने, केवल दुनिया दी सुख सहूलतां उपलब्ध कर लेनियां, कि ए बंदे दे लक्षण ने? गुरु ग्रंथ साहिब कहिंदे नहीं प्यारिया, असल विच धर्म दी दुनिया विच बंदे नूं बंदा मन्या ही उतन गया है जिस दिन बंदा बंदगी दे नाल जुड़ जाए। हजूर दी बाणी विच बचन आउंदा साहिब कहिंदे गुर सेवा ते भगत कमाई, गुरु दी सेवा और परमेश्वर दी भगती सिमरन। साहिब कहिंदे जिद्दन तू शरीर नूं लै के सेवा ते सिमरन भी जुड़ गयो, गुर सेवा ते भगत कमाई, तद ए मानस दे ही पाई, उदन तैनू समझ लवांगे वाकई तैनू मनुखा दे मिलिया है, शरीर मिलिया है, ते जे भजन सिमरन बंदगी नहीं। ते हजूर ने फिर बाणी विच दूजा प्रमाण दिता करतूत पशु की मानस जात, एदा मतलब मनुख ना केवल है करतूत दर से कम पशुआ वाले ने। ते भगत कबीर साहब कह रहे गुर सेवा ते भगत कमाई तब ए मानस दे ही पाई। ते अगला बचन मैं सिर्फ अजे इस पंक्ति ते अर्ज कर रहा, कहो नानक सुन रे मना दुर्लभ मानुख दे, अगे फिर विचार करनी सुख किथे वे। सतगुरु बाणी विच कह रहे ने कि गुरु दी सेवा ते परमेश्वर दी भगती विच ही सुख है। ते अगला बचन कबीर साहब करदे ने इस देही को सिमरै देव, इस शरीर दी प्राप्ति लई देवते भी लोचदे पए ने। हुण सवाल उठेगा कि देवते तां मनुखां तो उपर वाला दर्जा लोक मानदे ने, पर गुरु ग्रंथ साहब कह रहे ने इस देही को सिमरै देव, इहदा की कारण है? ते गुरमुख प्यारियां ने अर्थ कीते ने गुरमुखां ने कि देवता जिहड़ी एक पदवी है, कई लोग ने जिवें देव लोक ब्रह्म लोक रुद्र लोक ओदे विचों कृपा करके बचन करदे ने, ਜਦੋਂ ਕੋਈ ਭਗਤੀ ਕਰਕੇ ਕੇਵਲ ਇਸ ਚੀਜ਼ ਨੂੰ ਆਪਣਾ ਮਕਸਦ ਬਣਾ ਲੈ ਕਿ ਮੈਂ ਸਿਮਰਨ ਕਰਨਾ ਵਾਂ, ਮੈਨੂੰ ਸਵਰਗ ਲੋਕ ਮਿਲ ਜਾਏ, ਮੈਂ ਬੰਕੀ ਕਰਨਾ ਵਾਂ, ਮੈਨੂੰ ਬੈਕੁੰਠ ਮਿਲ ਜਾਏ, ਤੇ ਧੰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਮਤ ਦੀ ਮੰਜ਼ਲ ਇਹ ਨਹੀਂ। ਜੇ ਤੂੰ ਪਰਮੇਸ਼ਵਰ ਦੀ ਭਗਤੀ ਕੇਵਲ ਦੇਵ ਲੋਕ ਲਈ ਕਰ ਰਹੇ ਤੇ ਤੈਨੂੰ ਦੇਵ ਲੋਕ ਦੀ ਪ੍ਰਾਪਤੀ ਤਾਂ ਹੋ ਸਕਦੀ ਏ, ਪਰ ਉਸ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ। ਉਹਦੀ ਪ੍ਰਾਪਤੀ ਲਈ ਪਰਤ ਕੇ ਫਿਰ ਦੇਹ ਧਾਰਨ ਕਰਨੀ ਪਏਗੀ ਤੇ ਦੇਹ ਨਾਲ ਬੰਦਗੀ ਕਰੇਗਾ ਤਾਂ ਮਾਲਕ ਦੇ ਦਰ ਤੇ ਪਹੁੰਚੇਗਾ। ਇਸ ਕਰਕੇ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਦੇਵ ਲੋਕ ਤੱਕ ਪਹੁੰਚ ਚੁੱਕੇ ਨੇ ਉਹ ਵੀ ਚਾਹੁੰਦੇ ਨੇ ਕਿ ਸਾਨੂੰ ਪਰਤ ਕੇ ਦੇਹ ਮਿਲੇ, ਤੇ ਹੁਣ ਆਪਣੀ ਮੰਜ਼ਿਲ ਅਸੀਂ ਦੇਵ ਲੋਕ ਨਹੀਂ, ਆਪਣੀ ਮੰਜ਼ਿਲ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਘਰ ਮਿਥਾਂਗੇ। ਇਸ ਕਰਕੇ ਇਸ ਦੇਹੀ ਕਿੰਨੀ ਕੁ ਦੁਰਲੱਭ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਤੇ ਮਹਾਰਾਜ ਇਹਦਾ ਮਨੋਰਥ ਕੀ ਏ? ਤੇ ਭਗਤ ਸਾਹਿਬ ਨੇ ਆਪਣੇ ਸ਼ਬਦ ਵਿਚ ਕਿਹਾ, ਕਹਿਣ ਲੱਗੇ, ਭਜੋ ਗੋਬਿੰਦ ਭੁੱਲ ਮਤ ਜਾਓ, ਕਦੀ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲੀ ਨਾ। ਸਭ ਤੋਂ ਵੱਡੀ ਗੱਲ ਇਹ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀ ਤਾਂ ਸਮਝਾਂਗੇ ਤੂੰ ਮਨੁੱਖ। ਭਜੋ ਗੋਬਿੰਦ ਭੁੱਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਤੇ ਫਿਰ ਪੁੱਛਿਆ, ਮਹਾਰਾਜ ਸਿਮਰਨ ਕਰਨ ਦਾ ਕੋਈ ਸਮਾਂ ਨਿਸ਼ਚਿਤ ਹੈ ਨਾ? ਜਿਵੇਂ ਦੁਨੀਆਂ ਦੀ ਕਿਰਤ ਕੋਈ ਕਰਦਾ ਤੇ ਕੁਝ ਸਾਲ ਤੱਕ ਕੰਮ ਕਰਕੇ ਉਹ ਰਿਟਾਇਰ ਹੋ ਜਾਂਦਾ। ਆਮ ਤੌਰ ਤੇ ਆਪਾਂ ਤੱਕਦੇ ਹਾਂ ਨੌਕਰੀ ਦੀ ਵੀ ਕੁਝ ਹੱਦ ਏ ਕਿ ਇਸ ਸਮੇਂ ਤੱਕ ਬੰਦੇ ਨੇ ਕੰਮ ਕਰਨਾ, ਪਰਤ ਕੇ ਰਿਟਾਇਰ ਏ। ਤੇ ਕਬੀਰ ਸਾਹਿਬ ਨੂੰ ਪੁੱਛਿਆ ਕਿ ਸਿਮਰਨ ਦਾ ਵੀ ਸਮਾਂ ਇਸ ਤਰ੍ਹਾਂ ਨਿਸ਼ਚਿਤ ਕੀਤਾ ਗਿਆ ਕਿ ਇੰਨੇ ਸਾਲ ਬਤੀਤ ਹੋ ਜਾਣ ਤੇ ਜਦੋਂ ਬੰਦਾ ਕੰਮ ਕਾਜ ਤੋਂ ਰਿਟਾਇਰ ਹੋ ਜਾਏ ਤੇ ਫਿਰ ਉਹ ਬੰਦਗੀ ਕਰੇ? ਤੇ ਭਗਤ ਸਾਹਿਬ ਕਹਿੰਦੇ ਨੇ, ਨਹੀਂ, ਤੇਰੀ ਵਿਚਾਰ ਉਲਟੇ। ਤੂੰ ਬੰਦਗੀ ਦੀ ਗੱਲ ਉਦੋਂ ਕਰਨਾ ਜਦੋਂ ਤੇਰੇ ਤਨ ਨੂੰ ਬੁਢੇਪਾ ਲੱਗ ਜਾਏ, ਪਰ ਗੁਰਮਤ ਦੇ ਰਾਹ ਤੇ ਚੱਲਣ ਵਾਲੇ ਕਹਿੰਦੇ ਨੇ ਜਿੰਨੀ ਦੇਰ ਤੱਕ ਬੁਢੇਪਾ ਆਇਆ ਨੀ ਤੂੰ ਉਦੋਂ ਪਹਿਲਾਂ ਜਿੰਨੀ ਸੇਵਾ ਕਰ ਸਕਣਾ ਕਰ ਲੈ। ਸਾਹਿਬ ਨੇ ਬਚਨ ਕੀਤਾ, ਜਦ ਲੱਗ ਜਰਾ ਰੋਗ ਨਹੀਂ ਆਇਆ, ਦੁਰਲੱਭ ਦੇਈ ਹੈ ਨਾ, ਜਦ ਲੱਗ ਤਾਲ ਗ੍ਰਸੀ ਨਹੀਂ ਆਇਆ, ਜਿੰਨੀ ਦੇਰ ਤੱਕ ਜਿਹੜੀ ਮੌਤ ਤੇਰੇ ਪਿੱਛੇ ਸ਼ਿਕਾਰੀ ਬਣ ਕੇ ਦੌੜਦੀ ਏ, ਜਿੰਨੀ ਦੇਰ ਤੱਕ ਉਹ ਮੌਤ ਤੇਰੇ ਤਨ ਨੂੰ ਆਪਣੇ ਕਬਜ਼ੇ ਵਿੱਚ ਨਹੀਂ ਲੈਂਦੀ, ਓਨੀ ਦੇਰ ਤੱਕ ਤੂੰ ਮਾਲਕ ਦੀ ਬੰਦਗੀ ਕਰ ਲੈ। ਕਿਉਂਕਿ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਕ ਦੇ। ਸਾਹਿਬ ਕਹਿ ਰਹੇ ਨੇ, ਜਦ ਲੱਗ ਜਰਾ ਰੋਗ ਨਹੀਂ ਆਇਆ, ਜਦ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਦ ਲੱਗ ਵਿਕਲ ਭਈ ਨਹੀਂ ਬਾਨੀ, ਜਿੰਨੀ ਦੇਰ ਤੱਕ ਆਵਾਜ਼ ਹਰ ਤਰ੍ਹਾਂ ਦੀ ਨਹੀਂ, ਆਵਾਜ਼ ਚੁੱਪ ਨਹੀਂ ਹੁੰਦੀ, ਭਜਲੇ ਰੇ ਮਨ ਸਾਰਨ ਪਾਨੀ, ਆਪਣਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਤੇ ਅਖੀਰ ਵਿੱਚ ਉਹਨਾਂ ਨੇ ਫਿਰ ਹਦਾਇਤ ਕੀਤੀ, ਜੇ ਪਹਿਲਾਂ ਕਹਿ ਦਿੱਤਾ ਗੁਰ ਸੇਵਾ ਤੇ ਭਗਤ ਕਬਾਈ, ਤੇ ਕਬੀਰ ਸਾਹਿਬ ਅੰਤ ਵਿੱਚ ਕਹਿਣ ਲੱਗੇ ਇਹੀ ਤੇਰਾ ਅਵਸਰ, ਕਿਉਂਕਿ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਕ ਦੇ, ਇਹੀ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਦੇਖ। ਅਖੀਰ ਵਿੱਚ ਕਹਿੰਦੇ ਨੇ, ਕਹੋ ਕਬੀਰ ਜੀਤ ਕੈ ਹਾਰ, ਹੁਣ ਤੇਰੀ ਮਰਜ਼ੀ ਏ, ਮਨੁੱਖਾ ਦੇਹੀ ਨੂੰ ਹਾਰ ਜਾ ਭਾਵੇਂ ਜਿੱਤ ਕੇ ਚਲਾ ਜਾ। ਬਹੁ ਵਿਧ ਕਹੋ ਪੁਕਾਰ ਪੁਕਾਰ, ਮੈਂ ਤਾਂ ਉੱਚੀ ਹੋਕਾ ਦੇ ਕੇ ਕਹਿਣਾ ਪਿਆ ਵਾ। ਸਾਹਿਬ ਕਹਿੰਦੇ ਨੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਬੜੀ ਕੀਮਤੀ ਏ ਹਜ਼ੂਰ ਦੀ ਬਾਣੀ ਵੀ, ਜਦੋਂ ਅਸੀਂ ਪ੍ਰਮਾਣ ਪੜ੍ਹਨੇ ਹਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਅੰਦਰ ਨੂੰ ਝੰਜੋੜ ਦਿੱਤਾ। ਹੁਣ ਕਈਆਂ ਦਾ ਪ੍ਰਯੋਜਨ ਤੇ ਕੇਵਲ ਇਹ ਵੇਨਾ ਦੇਹੀ ਮਿਲ ਗਈ, ਜਿਤਨਾ ਇਸ ਦੇਹੀ ਦਾ ਵੱਧ ਤੋਂ ਵੱਧ ਪ੍ਰਦਰਸ਼ਨ ਹੋ ਸਕੇ, ਇਸ ਦੇਹੀ ਨੂੰ ਦੁਨੀਆਂ ਵਿੱਚ ਸੁੰਦਰਤਾ ਪੱਲੋਂ, ਅਕਲ ਪੱਖੋਂ, ਜਾਂ ਇਹਨੂੰ ਸਮਾਜ ਦੇ ਅੰਦਰ ਸੁਗੜ ਸਰੂਪ ਵੱਲੋਂ ਪੇਸ਼ ਕਰੀਏ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ, ਰਾਗ ਗੌੜੀ। ਹਜ਼ੂਰ ਕਹਿੰਦੇ ਨੇ, ਮੈਂ ਇੱਥੇ ਅਰਜ ਕਰ ਰਿਹਾ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਕ ਦੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਦੁਲੱਭ ਦੇ ਪਾਈ ਵਡਭਾਗੀ, ਬੜੇ ਵੱਡੇ ਭਾਗ ਨੇ, ਇਹ ਦੁਲੱਭ ਦੇਹੀ ਮਿਲ ਗਈ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਕ ਦੇ, ਦੁਲੱਭ ਦੇ ਪਾਈ ਵਡਭਾਗੀ। ਤੇ ਜੇ ਦੇਹ ਲੈ ਕੇ ਨਾਮ ਨਹੀਂ ਜਪਦਾ, ਤੇ ਸਾਹਿਬ ਕਹਿੰਦੇ ਨੇ, ਨਾਮ ਨਾ ਜਪੇ ਤੇ ਆਤਮ ਘਾਤੀ। ਅਸਲ ਵਿੱਚ ਜਿਵੇਂ ਬੰਦਾ ਕੋਈ ਚੀਜ਼ ਖਾ ਕੇ ਮੌਤ ਨੂੰ ਕਬੂਲ ਕਰਦਾ, ਕੋਈ ਥਾਂ ਲੈ ਕੇ ਮਰ ਜਾਂਦਾ, ਆਪਾਂ ਕਹਿੰਦੇ ਇਸ ਬੰਦੇ ਨੇ ਆਤਮ ਹੱਤਿਆ ਕਰ ਲਈ। ਸਾਹਿਬ ਕਹਿੰਦੇ ਨੇ, ਤੇਰੇ ਅੰਦਰ ਦੀ ਹੱਤਿਆ ਉਦੋਂ ਹੋ ਗਈ ਜਦੋਂ ਸਰੀਰ ਲੈ ਕੇ ਤੂੰ ਮਾਲਕ ਦਾ ਨਾਮ ਨਹੀਂ ਜਪਿਆ। ਦੁਲੱਭ ਦੇਹ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਕਹਿੰਦੇ ਨੇ, ਮਰ ਨਾ ਜਾਹੀ, जिन्ना बितरत राम नाम विहून जीवन कौन काम। ते पुछया भगत जी लोग काम ते करते पे ने ना, कह लगे खात खान का काम करना, पीत पीण का काम करना, खात पीत खेलत हस्त विस्तार, खाना है पीना है तू हसना खेलना, तन ते सुंदर वस्त्र पाना। ते गुरु ग्रंथ साहिब नु पुछिए दाता कि ये काम नहीं। ते गुरु अर्जन साहिब कहंदे ने बंदे दी हो जाए मौत ते परत के ओनू तुसी रेशम दे कपड़े पाओ, भावे तुसी ओनू चंदन दा लेपन कर दियो, मुर्दे शरीर नू कीमती तो कीमती वस्त्र पा दियो, ओनू कोई असर नहीं। जिवें मुर्दे नू कीमती वस्त्र दी कोई सूझ नहीं, नाम तो बिना जे तन नू केवल तू प्रदर्शन विच लै गया ते ए भी मुर्दे दे शिंगार तो वध नहीं, क्योंकि नाम तो बिना जीवन व्यर्थ जांदा। तू साहिब कहन लगे खात पीत खेलत हस्त विस्तार, ते अगला बचन कीता कवन अर्थ मृतक शिंगार, ते ए की लाभ तेरे इस तन दा। सतगुरु फिर अगे बचन करदे ने धन गुरु अर्जन साहिब जी, कहन लगे जो ना सुने जस परमानंदा, पश पंखी त्रिगत जोत ते मंदा, उस अकाल पुरख वाहगुरु उस करते पुरख वाहगुरु दे सिमरन नु कर। मेनू खिमा करना हो सकदा कि प्रोग्राम किसी परिवार के संबंध विच होवे, पर असल विच विशा चल रहा है रोजाना लड़ीवार कथा ए चल रही है। मैं उस लड़ीवार कथा नु अगे अर्ज कर रहा। गुरु तेग बहादुर जी कह रहे ने कहो नानक सुन रे मना दुर्लभ मानक दे। मैं अर्ज कीती भगत कबीर साहब कह रहे ने हां दुर्लभ पे नाम जप। गुरु अर्जन साहब कहने वड्डियां भागां नाल मिलदी है। ते सतगुरु ने दूसरा तीसरा प्रमाण बाणी विच दिता, कहन लगे प्यारे 84 लख जोन सबाई, मानस को प्रभ दीव दियाई, कहो नानक सुन रे मना दुर्लभ मानक दे। मानस को प्रभ देव देव दियाई, कहन लगे प्यारे इस पौड़ी ते जो नर चुका सो आए जाए दुख पाएगा बड़ा दुर्लभ है। बाबा कबीर साहब कहने कबीर मानस जन्म दुर्लभ है, होए ना बारह बार ज्यो बन फल पाके भुए गिरे बौर ना लागे डार। इस करके गुरु तेग बहादुर जी कह रहे ने कहो नानक सुन रे मना दुर्लभ मानुक दे। बड़ा शरीर दुर्लभ है मिलदा नहीं, ते जे ए मिल गए ते जे अंदर का सुख पालना, ते साहब कहने जो सुख को चाह सदा शरण राम की ले। जे तू अंदर का सुख लेना ते करते पुरख वाहगुरु दे चरणा दी शरण भी चला जा। दुनिया का सुख सदा रहने वाला नहीं, नाम का सुख एक ऐसा है प्यारे जिस सुख ने कभी बिनसना ना। धन गुरु ग्रंथ साहब जी ने इस सुख दे संबंधी बेअंत प्रमाण दिते। हजूर की बाणी विच बचन हुंदा है, साहब कहंदे ने प्यारिया देख जेड़ा नाम का सुख है ना एदी बराबरी दुनिया विच कोई नहीं कर सकदा। सतगुरु का बचन हुंदा है, साहब कहंदे ने हमरा धन माधो गोविंद धरनी तर, साडा जेड़ा धन है आत्मक जीवन देन वाला खजाना ओ वाहगुरु का नाम है। साहब कहंदे ने यह है सार धन कही है, असल विच ए सब तो श्रेष्ठ है। जो सुख प्रभ गोविंद की सेवा सो सुख राज ना लई है, जेड़ा सुख उस अकाल पुरख वाहगुरु ते गुरु दी सेवा विचो मिलना है ओ सुख कदी दुनिया दी होर किसे ताकत कोलो नहीं। साहब कहंदे ने अंदर दा सुख लैणे ना फिर परमेश्वर दे नाम नाल जुड़ जा, ओ सुख ओदे चरणा दी शरण विचे। ते जदों ओदे चरणा दी शरण विच कोई जांदा है ते सुख किन्ना कु मिलदा है। गुरु ग्रंथ साहिब ने एक प्रमाण दिता है, किन्ने किसे बंदे नू चिंता है रात नींद नहीं आउंदी, मान लो परिवार की चिंता है जां कारोबार की चिंता है, तन नू कोई रोग लग गया बीमारी करके चिंता है। ते गुरु अर्जन साहिब ने ना इको प्रमाण विच अंदर दे शंके निवृत कर दिते। किन्ने मान लो तू गृहस्थी है, तेरे गृहस्थ विच कोई एहो जी खेड वापरदी तेनू नींद नहीं, तू कारोबार करना है कोई एहो जिहा घाटा पै गया चिंता तू नींद नहीं, तेनू औलाद का सुख नहीं जां तेनू बाहर दे मित्रां दोस्तां वल्लों दुख है। पर एक काम कर ली सजना, जे इन्नी चिंता तेनू घेर दीए रात चिंता विच नींद नहीं पैंदी, जे तू इस चिंता नू वाहगुरु दा चिंतन बना लै ओदा नाम बना लै ते याद रखी नाम तेरे अंदर नू ते बाहर नू सुख देवेगा। जो सुख को चाहे सदा, साहब कहंदे ने जा को चिंता बहुत बहुत भावे ओनू अत की चिंता लगी होवे, जेही व्यापै रोग ਤਾਨੂੰ ਰੋਗ ਲੱਗ ਜਾਏ, ਗ੍ਰਿਸ਼ਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗਾਉਣ ਕਰੇ ਚੌਕੁੰਟ ਕਰ, ਇੰਨੀ ਚਿੰਤਾ ਹੋਵੇ ਮਨ ਕਦੀ ਵੀ ਟਿਕੇ ਨਾ, ਗਾਉਣ ਕਰੇ ਚੌਕੁੰਟ ਕਰ, ਘੜੀ ਨਾ ਬੈਸਣ ਸੋਏ, ਪਰ ਜੇ ਸੁਖ ਲੈਣਾ ਚਾਹੁੰਦਾ ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਤਨ ਮਨ ਸ਼ੀਤਲ ਹੋਏ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਫਿਰ ਉਹਦੀ ਸ਼ਰਨ ਵਿੱਚ ਕਿੰਨਾ ਕੁ ਸੁਖ ਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾਮ ਇੱਕ ਲਕੀਰ ਏ, ਜਿਵੇਂ ਸੀਤਾ ਜੀ ਦੇ ਚਾਰ ਚੁਫੇਰੇ ਇੱਕ ਲਕਸ਼ਮਣ ਨੇ ਰੇਖਾ ਕੀਤੀ ਸੀ, ਜਿਹਨੂੰ ਲਕਸ਼ਮਣ ਕਾਰ ਵੀ ਕਹਿੰਦੇ ਨੇ, ਤੇ ਉਹਦਾ ਇੱਕ ਭਾਵ ਸੀ, ਤੁਰ ਲੱਗਿਆ ਕਿਹਾ ਸੀ ਸੀਤਾ ਮਾਤਾ ਦੇ ਬਰਾਬਰ ਤੁਲਨਾ ਦਿੱਤੀ, ਇੱਕ ਲਕੀਰ ਵਿੱਚ ਕੋਈ ਮਨੁੱਖ ਨਹੀਂ ਆ ਸਕਦਾ, ਇਸ ਰੇਖਾ ਦੇ ਅੰਦਰ ਕੋਈ ਪਸ਼ੂ ਨਹੀਂ ਆ ਸਕਦਾ, ਇਸ ਲਕੀਰ ਦੇ ਅੰਦਰ ਕੋਈ ਪੰਛੀ ਨਹੀਂ ਆ ਸਕਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਦੇਖ ਸਿੱਖਾ, ਤੇਰੇ ਚਾਰ ਚੁਫੇਰੇ ਗੁਰੂ ਨੇ ਇੱਕ ਲਕੀਰ ਖਿੱਚ ਦਿੱਤੀ ਏ, ਜਦੋਂ ਤੂੰ ਨਾਮ ਜਪੇਗਾ ਨਾ, ਤੇਰੇ ਚਾਰ ਚੁਫੇਰੇ ਰਾਮਕਾਰ ਏ, ਤੇ ਉਸ ਰਾਮਕਾਰ ਦੇ ਅੰਦਰ ਰਹੇਗਾ, ਤੇ ਇੰਨਾ ਕੁ ਜੀਵਨ ਵਿੱਚ ਆਨੰਦ ਮਿਲੇਗਾ। ਯਾਦ ਰੱਖਣਾ ਲਕੀਰ ਛੋਟੀ ਸੀ, ਸੀਤਾ ਜੀ ਨੇ ਕੇਵਲ ਇੱਕ ਛੋਟੀ ਜੀ ਲਕੀਰ ਟੱਪ ਦਿੱਤੀ, ਤੇ ਇੰਨਾ ਵੱਡਾ ਬਖੇੜਾ ਖੜਾ ਹੋ ਗਿਆ। ਜੇ ਤੂੰ ਅੰਦਰ ਦਾ ਸੁੱਖ ਚਾਹੁੰਦਾ ਤੇ ਰਾਮਕਾਰ ਤੋਂ ਬਾਹਰ ਨਾ ਨਿਕਲੀ, ਰਾਮਕਾਰ ਵਿੱਚੋਂ ਨਿਕਲ ਕੇ ਕਦੀ ਕਿਸੇ ਨੂੰ ਅੰਦਰ ਦਾ ਸੁੱਖ ਨਹੀਂ ਮਿਲਿਆ। ਸਿਮਰਨ ਇੱਕ ਲਕੀਰ ਏ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ ਨਾ ਕਿ ਤਾਤੀ ਵਾਓ ਨਾ ਲੱਗੀ, ਕਦੀ ਦੁੱਖ ਦੀ ਤੱਤੀ ਵਾਹ ਨਹੀਂ ਲੱਗੇਗੀ। ਪਰ ਕਿਉਂ? ਕਹਿਣ ਲੱਗੇ ਜਦੋਂ ਤੂੰ ਪਰਮੇਸ਼ਵਰ ਦੀ ਸ਼ਰਨ ਵੀ ਚਲਾ ਜਾਏਗਾ, ਤਾਤੀ ਵਾਓ ਨਾ ਲੱਗੀ, ਪਾਰ ਬ੍ਰਹਮ ਸ਼ਰਨ ਆਈ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਤਾਤੀ ਵਾਓ ਨਾ ਲੱਗੀ, ਪਾਰ ਬ੍ਰਹਮ ਸ਼ਰਨ ਆਈ, ਕਿਉਂ ਨਹੀਂ ਲੱਗਦੀ? ਸਾਹਿਬ ਕਹਿੰਦੇ ਨੇ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗਣ ਨਾ ਭਾਈ, ਕਦੀ ਦੁੱਖ ਨੇ ਨੇੜੇ ਨਹੀਂ ਆਉਣਾ, ਕਿਉਂਕਿ ਸੁਖ ਦੀ ਪ੍ਰਾਪਤੀ ਉਹਦੀ ਸ਼ਰਨ ਵਿੱਚੋਂ ਵੇ। ਕਹਿਣ ਲੱਗੇ ਦੁੱਖ ਲੱਗੇ ਨਾ ਭਾਈ, ਤੇ ਸਤਿਗੁਰੂ ਇਹ ਰਾਮਕਾਰ ਆਪਣੇ ਆਪ ਖਿੱਚੀ ਜਾਂਦੀ ਏ? ਤੇ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਨਹੀਂ, ਇਸ ਰਾਮਕਾਰ ਨੂੰ ਖਿੱਚਦਾ ਕੌਣ? ਖਿੱਚਦਾ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ ਪੂਰਾ ਸਤਿਗੁਰੂ ਸਿੱਖ ਦੇ ਚਾਰ ਚੁਫੇਰੇ ਨਾਮ ਦੀ ਲਕੀਰ ਖਿੱਚ ਦਿੰਦਾ। ਜਿਹੜਾ ਸੁੱਖ ਪਰਮੇਸ਼ਵਰ ਦੇ ਨਾਮ ਵਿੱਚੋਂ ਵੇ, ਗੁਰੂ ਦੀ ਸ਼ਰਨ ਵਿੱਚੋਂ ਵੇ, ਇਹ ਸੁੱਖ ਹੋਰ ਕਿਤੋਂ ਨਹੀਂ। ਹਜ਼ੂਰ ਦੇ ਜੀਵਨ ਵਿੱਚ ਨਾ ਇੱਕ ਬੜੀ ਪਿਆਰੀ ਘਟਨਾ ਆਉਂਦੀ ਏ। ਧੰਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੀ ਧਰਤੀ ਤੇ ਬਿਰਾਜਮਾਨ ਨੇ, ਜਿੱਥੋਂ ਜਗਤ ਜਲੰਦੇ ਨੂੰ ਠਾਰਨ ਮੇਰੇ ਗੁਰੂ ਨਾਨਕ ਨਿਰੰਕਾਰੀ ਜੀ ਤੁਰੇ ਨੇ, ਇਸੇ ਸੁਲਤਾਨਪੁਰ ਵਿੱਚ ਲੋਕਾਂ ਨੂੰ ਮੇਰੇ ਮੇਰੇ ਦੀ ਆਦਤ ਤੋਂ ਹਟਾ ਕੇ ਤੇਰੇ ਤੇਰੇ ਦਾ ਗੀਤ ਗਾਉਣ ਦੀ ਇਜਾਜ਼ਤ ਦਿੱਤੀ ਸੀ। ਇਸੇ ਸੁਲਤਾਨਪੁਰ ਵਿੱਚ ਮੇਰੇ ਗੁਰੂ ਨਾਨਕ ਨੇ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਇਸ ਦੁਨੀਆਂ ਦੀ ਝੋਲੀ ਵਿੱਚ ਬਾਣੀ ਤੇ ਨਾਮ ਦਾ ਸੁੱਖ ਪਾਇਆ ਸੀ। ਇੱਥੇ ਇੱਕ ਬੜੀ ਅਜੀਬ ਘਟਨਾ ਵਾਪਰੀ ਏ, ਗੁਰੂ ਇਤਿਹਾਸ ਨਾਲ ਸੰਬੰਧਿਤ ਏ, ਤੇ ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਬੜੇ ਕਮਾਲ ਦੀ ਗੱਲ ਕਹੀ। ਕਹਿੰਦੇ ਇੱਥੇ ਥੋੜੇ ਜਿਹੀ ਦੂਰ ਇੱਕ ਪਿੰਡ ਏ, ਜਿਸ ਪਿੰਡ ਦਾ ਨਾਮ ਏ ਮਲਸੀਆ। ਇਸ ਪਿੰਡ ਦਾ ਇੱਕ ਚੌਧਰੀ ਏ, ਕੋਈ ਛੋਟਾ ਮੋਟਾ ਮਨੁੱਖ ਨਹੀਂ, ਦੁਨਿਆਵੀ ਰੁਪਈਏ ਪੱਖੋਂ ਅੱਤ ਦਾ ਧਨਾੜ ਏ, ਪਰ ਜਦੋਂ ਰੁਪਈਏ ਗਿਣਦਾ ਆਪਣੇ ਖੇਤਾਂ ਵਿੱਚ ਫੇਰਾ ਮਾਰਦਾ ਤੇ ਅੰਦਰੋਂ ਆਵਾਜ਼ ਆਉਂਦੀ ਏ ਭਗੀਰਤਾ, ਪਤਾ ਨੀ ਕਿੰਨੇ ਕੁ ਤੇਰੇ ਵਰਗੇ ਚੌਧਰੀ ਆਏ, ਕਿੰਨੇ ਕੁ ਕਮਾ ਕੇ ਖੱਟ ਕੇ ਚਲੇ ਗਏ, ਪਰ ਕੀ ਕਰੇਗਾ ਇਸ ਦੌਲਤ ਨੂੰ, ਤੇਰੇ ਅੰਦਰ ਦਾ ਸੁੱਖ ਤਾਂ ਤੈਨੂੰ ਪ੍ਰਾਪਤ ਹੋਇਆ ਹੀ ਨਹੀਂ ਨਾ। ਤੇ ਜਿਹੜਾ ਅੰਦਰ ਦਾ ਸੁੱਖ ਏ ਉਹ ਜ਼ਬਾਨੀ ਕਲਾਮੀ ਨਹੀਂ। ਗੁਰੂ ਅਮਰਦਾਸ ਜੀ ਦੇ ਬਚਨ ਅਸੀਂ ਪੜ੍ਹਨੇ ਆ, ਹਜ਼ੂਰ ਕਹਿੰਦੇ ਨੇ ਜਦੋਂ ਕਿਸੇ ਨੂੰ ਪੁੱਛੋ ਨਾ ਤੇ ਕਿਤੇ ਤੇਰੇ ਜੀਵਨ ਵਿੱਚ ਖੁਸ਼ੀ ਪਹਿਲੀ ਵਾਰ ਮਿਲੋ ਤੇ ਪੁੱਛੋ ਤੇਰਾ ਹਾਲ ਚਾਲ, ਹਰ ਕੋਈ ਕਹੇਗਾ ਬਸ ਜੀ ਆਨੰਦ ਬਣਿਆ, ਮਾਲਕ ਦੀ ਬੜੀ ਕਿਰਪਾ ਹੈ। ਤੇ ਸਤਿਗੁਰੂ ਕਹਿੰਦੇ ਨੇ ਦੋ ਘੜੀਆਂ ਕੋਲ ਬਹਿ ਜਾਓ, ਫਿਰ ਦੇਖੋ ਜਿਵੇਂ ਕੱਪੜੇ ਦੇ ਥਾਨ ਖੋਲੀ ਦੇ ਨਾ, ਬੰਦਾ ਇਸੇ ਤਰ੍ਹਾਂ ਦੁੱਖ ਦੀਆਂ ਗੰਢਾਂ ਖੋਲੀ ਜਾਂਦਾ, ਅੰਦਰ ਸੁੱਖ ਨਹੀਂ। ਗੁਰੂ ਅਮਰਦਾਸ ਨੇ ਤਾਂ ਹੀ ਤਾਂ ਕਿਹਾ, ਕਹਿਣ ਲੱਗੇ ਆਨੰਦ ਆਨੰਦ ਸਭ ਕੋ ਕਹੇ, ਕਿਸੇ ਨੂੰ ਪੁੱਛ ਕੇ ਦੇਖ ਲੋ, ਕਹਿਣਗੇ ਬੜਾ ਜੀਵਨ ਖੁਸ਼ੀ ਵਿੱਚ। ਸਾਹਿਬ ਕਹਿੰਦੇ ਨੇ ਆਨੰਦ ਗੁਰੂ ਤੇ ਜਾਣਿਆ, ਝੂਠ ਨਾ ਬੋਲ ਸਜਣਾ, ਅੰਦਰ ਦਾ ਸੁੱਖ ਕੇਵਲ ਗੁਰੂ ਕੋਲ ਮਿਲਦਾ ਹੈ। ਸਤਿਗੁਰੂ ਕਹਿੰਦੇ ਨੇ ਦੁਨੀਆਦਾਰ ਮਨੁੱਖ ਦੇ ਚਿਹਰੇ ਤੇ ਮੁਸਕਰਾ ਕੇ, ਪਰ ਅੰਦਰ ਅੱਗ ਪਈ ਬਲਦੀ ਏ, ਬਾਹਰੋਂ ਲੱਗਦਾ ਕਿ ਇਹਦਾ ਤਨ ਤੰਦਰੁਸਤ ਏ, ਪਰ ਅੰਦਰ ਮਨ ਇਸ ਤਰ੍ਹਾਂ ਕਿ ਜਿਵੇਂ ਲੱਕੜ ਬਾਹਰੋਂ ਬਿਲਕੁਲ ਠੀਕ ਏ, ਅੰਦਰੇ ਅੰਦਰ ਉਹਨੂੰ ਘੁਣ ਖਾ ਜਾਂਦਾ, ਜਿਵੇਂ ਕਿਸੇ ਰੁੱਖ ਦੇ ਪੱਤੇ ਤਾਂ ਹਰੇ ਨੇ पर ओदियां जड़ां नूं कीड़ा लग गया होवे, जिवें सजनों बाहरों काने चिट्टे दिसन पर अंदरों बिल्कुल थोते हो जान, इसे तरह दुखी बंदे दी हालत है, बाहरों ओ काने दी तरह लिशकदा पुछदा है पर अंदरों दुखी है, बाहरों ओ लकड़ दी तरह साबत लगदा है पर अंदरे अंदर ओनू दुख दा घुण खा जांदा है। ते गुरु अमरदास कहिंदे ने सुखी तां ओ वे जिहड़ा इन्नी गल कह दे कि मेरे मालका हुण मैं उस घर विच पहुंच गया वां जिथे बेगमपुरा शहर को नाऊं दुख अंदो नहीं तै ठाऊं, ना तस्वीस खिराज ना माल खौफ ना खता ना तरस जवाल। जिहड़ा इन्नी गल कह दे कि हे प्यारे हुण मैनू कोई चिंता नहीं कोई झिवड़ा नहीं, उत्थे मैनू आनंद प्राप्त हो गया। कहिंदे ने भगीरत जदों रुपये कमांदा है ते मन कहिंदा मना तेरे वर्गे कई आ गए लग गए पर अंदर दा सुख ता तेरे कोल नहीं ना। ते कोई आया तांत्रिक ओनू पुछदा अंदर दा सुख किवें मिलेगा, ते उहने भगीरथ नूं इक गल कही, कहन लगा सजना जेकर तू काली दी पूजा करे ना ते तेनू अंदर दा सुख मिल सकदा। ओने मूर्त दे दिती, ओने काली दी मूर्त सामने एकाग्रता नाल ध्यान टिकाण लग पिया। जदों ओ ध्यान टिकांदा ओदे अंदर नू एकाग्रता जरूर मिली है, पर इस गल चेते रखियो सिख दी मंजिल एकाग्रता नहीं। मैं रोज अर्ज करना हुना एकाग्रता बख्शो कि जिनू एकाग्रता मिलगी ओ मालक तक पहुंच गया। प्यारियो एकाग्रता शब्द इस करके वरती दे जिवें बीज पान तो पहला जमीन तैयार कीती जांदी है, जमीन तैयार करना केवल मंजिल नहीं, जमीन तैयार इस करके कीती गई कि एदे विच बीज पाया जाए, ते एकाग्रता इस करके क्योंकि एदे विच नाम दा बीज टिक जाए। एकाग्रता ओ परवान है जिदे विच नाम टिके, एकाग्रता ओ परवान है जिदे विच सिमरन वस जाए, एकाग्रता ओ परवान है जिदे विच बाणी टिक जाए। हुण दो चार घड़ियां अंदर दी एकाग्रता मिल जाए ते अंदर नाम ना टिके फिर उस वर्गी गल हो गई, खेत तां तैयार कीता पर बीज पाण दे वेले बीज पाए नहीं, एकाग्रता उहनूं मिली पर उह सुख ना मिलिया, अंदर दा टिका ना मिलिया। ते जदों दिन रात ए तड़पिया अंदर नहीं टिकिया ते किन ने उस वक्त ना इन्हें पूछना कीता है कि मैनूं अंदर दा सुख कितों मिल जाएगा। सारी रात ध्यान विच बैठा है ते डॉक्टर भाई वीर सिंह लिखदे ने जदों रात ध्यान विच टिकिया है ते ध्यान विच नींद आई ते सुपने विच की तकदा है कि जिहदा पूजन मैं रोज करना वा उहने इक गल कही भगीरथा जे अंदर दा सुख चाहना है ता पूरे गुरु दी शरण विच पै जा, अंदर दा सुख केवल गुरु दे कोलों मिलदा। ते आवाज दित्ती मां ओ गुरु केड़ा है, ते अगो उत्तर मिलिया सी थोड़ी जी दूर सुल्तानपुर दी धरती ते ओ गुरु बैठे ही पर अपने निज स्वरूप नूं उहने लुकाया ही, लोकां नूं पता नहीं, कोई ओनू दौलत खां दा नौकर समझदा है, कोई ओनू रिश्तेदार समझदा है, कोई ओनू दुनिया दा मनुख केवल मित्र जानदा है, पर तू भावना बना के जाई ओनू आम मनुख नहीं, तू श्रद्धा दी अख नाल तकी ते तेरे अंदर दा सुख तेनू जरूर मिलेगा। भाई भगीरथ गया अमृत वेले पहुंचया ते गुरु नानक दे दरबार अंदर जिनू ए पूजदा सी ओ झाड़ू पई लांदी ए ते पुछया तुसी इत्थे किवें, ते अगो उत्तर मिलिया सी भगीरथा जो कुछ मैं भी तेरी झोली विच पांदी सां केवल इस दे दर ते झाड़ू ला के जे तू हुण वाकी अंदर दा सुख भालना है ते इहदे दर नूं छड के किते जाई। भाई भगीरथ टिक गया धन गुरु नानक साहिब नूं मिलिया। उस वक्त जेड़े बचन हजूर ने कहे कहिंदा दाता दुनिया दे सुख बड़े ने पर अंदर दा सुख नहीं, ते गुरु रामदास जी भी कहिंदे ने कहन लगे संतो सुनो सुनो जन भाई। कहिंदे ने संत जनो मेरी एक गल ध्यान नूं सुन लो मेरे भरावो। पुछया गुरु रामदास की, कहन लगे संतो सुनो सुनो जन भाई गुर काढ़ी बांह की जाए, गुरु ता बांह कढ के होका पिया दिंदा कि जे आत्म जे तुसी अंदर दा सुख चाहते हो जे सुख सुख आत्म को लोड़ो जे अंदर दा सुख चाहना है ता सतगुरु शरण पवी जाए, गुरु दी शरण विचो अंदर दा सुख मिलना नहीं। भाई भगीरथ ने पुछा दाता सुख नहीं, हजूर ने कहा फिर तेरे मन विच चलदा की है। कहन लगा फुरने साहब कहिंदे इन्नी समझ पै गई आ तेरे अंदर फुरने उठदे ने ते किवें उठदे ने। कहिंदा दाता जिवें पानी दी लहर नहीं ना शांत हुंदी, हर लहर तो बाद अजे ओ टिकदी नहीं होर लहर उठदी ए, इसे तरह दात्या अंदर मन विच फुरने ने। कहिंदे ने जेड़े फुरने तेरे मन विच उठदे ने ए कैसे ने। कहिंदा फुरने उठदे ने दुनिया दे पदार्थां लई। कहिंदे ने फुरने उठण दे पहला तेनू सबक ये वे जे अंदर दा सुख लेना है ना ते इन्हां फुरनियां विच इन्नी कु गल पा दे कि मैं रब की भगती करनी। जदों फुरने भगती वाले बन गए ना उदों तू कर्म भी करेगा ते जदों कर्म करेगा उदों तेरा सुभा बन जाए। पहला अपने फुरनियां नू रोक के बाणी भी जोड़ ते दूसरी गल जे सुख चाहना है ते उदों एक अरदास कर दई कि सर्ब नू प्रतपालन वाले मेरे वाहगुरु कई जन्मां दा तेरे तो विछड़िया वा अपने कर्मा करके मिलना नहीं। जे तू अज त्रुठ है अज अंदर दी एकाग्रता विच ओ खिच पा दे मैं सदा ली तेरे नाल जुड़ जावा परत के तेरे चरणा तो कदी विछोड़ा पै। कहिंदे अंदर दा सुख लैण दी ए जुगत है ते वाकई प्यारियो जदों आपां खिन खिन करके नाम नाल जुड़ांगे अंदर नूं टिकावांगे गुरु दे चरणा विच अरदासां करांगे बेनतियां करांगे ते ओ अकाल पुरख वाहिगुरु त्रुट के अंदर दा सुख दिंदा है। हजूर अज कह रहे ने जो सुख को चाह सदा शरण राम की ले। जे तू सुख चाहना है वाहिगुरु दी शरण भी चला जा ओदे नाम भी जुड़ जा ओदी राम कार विच टिक जा। जो सुख को चाह सदा शरण राम की ले ते शब्द कहिंदे कहो नानक सुन रे मना हे मेरे मना ध्यान नाल सुन लै दुर्लभ मानुक देह ए मनुखा देही बड़ी दुर्लभ है इन्हें परत के मिलना नहीं इनू संभाल लै। अगे हजूर कहिंदे ने जेड़ी देही लै के केवल माया की खातर भटकदे ने शब्द कहिंदे ने माया कारण धाव ही मूर्ख लोग अजान जिन्हां ने अपनी मंजिल ही माया मिट लिये। ते हजूर कहिंदे ने उन्हां दा हुंदा की ए कौ नानक बिन हर भजन बिरथा जन्म सराण। जन्म ता उन्हां नूं भी मिलिया है पर अपने समय नूं व्यर्थ कर गए। सत साध संगत व्यर्थ किवें वे। भाई गुरदास हुरां ने ना तीन उदाहरणां दित्तियां ने। कहिंदे ने एक मनमुख बंदा भी उम्र भोग के जांदा है ते एक गुरमुख भी उम्र भोग के जांदा है। एक मनमुख बंदा भी संसार विच रह के दिन बतीत करदा है ते एक गुरमुख भी बतीत करदा है ते उम्र व्यर्थ किवें जांदी है। भाई साहब मनमुख भी तां काम करदा है ना सवेर तो शाम तक ओह भी धंधे करदा है ते जन्म व्यर्थ क्यों। ते भाई साहब ने तीन उदाहरणां दित्तियां ते शंका निवृत्त कर दिता। कहन लगे कल्ला काम करन दे नाल तां रब नहीं मिल जांदा ते पुछा कोई उदाहरण। ते भाई साहब ने कहा कहिंदे ने पुराने समय विच जदों तेली कोल्हू विचों सरों पीड के तेल कढ़दे सन ते उन्हां ने कोल्हू दे अगे बलद नूं जोणा ते की करदे सन बलद दियां दोनां अखां दे उपर उन्हां ने खोपा चाड़ देना बलद दियां अखां नूं ढक देना। ते भाई साहब कहिंदे ने बलद ने सारा दिन तुरदे रहना ते जां पुरातन समय जदों आटा पीना ते उस वक्त खरास हुंदे सन ते बलदां नूं खरास दे अगे जो देना ते उन्हां दियां अखां अगे चमड़े दे खोपे दे देने बलद ने तुरी जाना। ते कहिंदे ने बलद ने मन विच एक गल सोच लैनी कि अज तां मैं सारा दिन इन्ना कु सफर कीता है पता नहीं किन्ने कु को मैं दूर चला गया होवांगा। ते कहिंदे ने मन विच तां इही सी मैं सारा दिन चलदा रहा पता नहीं किन्ना कु दूर निकल गया। ते भाई गुरदास कहिंदे ने जदों शाम नूं अखां तों खोपा उतारिया ना ते समझ पै गई मैं तां उत्थी खलोता जिथों सवेरे चलिया सा पर तुरिया जरूर हां पर घुमदे ही रहा वा मैं तां किसे मंजिल वल नूं वधी। भाई साहब कहिंदे ने देखी तुरदा तेली दा बलद भी ए पर बलद कदी मंजिल ते नहीं पहुंचदा ते जेड़े पासे नूं तू तुरिया तेरी भी घुमण केरी ना बनी रह जिथे जन्म होया मौत वगे झाती मारे मना मैं तां उत्थों भी थले चला गया जिथे जन्म दे वक्त तुरिया। भाई साहब ने दूजी उदाहरण लई कहन लगे प्यारिया मिर्ग जेड़ा जदो प्यास लगदी है दौड़दा ओ भी है चमकदी रेत नूं देख के ओदे वल भजदा है। ते भाई गुरदास कहिंदे ने जितना मर्जी भज लै चमकदी रेत पानी नहीं जदो सारा दिन भज के थक जांदा है ते अखीर ते कहिंदा है मेहनत तां बड़ी कीती ਭੱਜ ਦੌੜ ਤਾਂ ਬੜੀ ਕੀਤੀ ਪਰ ਅੰਦਰ ਦੀ ਪਿਆਸ ਨਹੀਂ ਬੁੱਝੀ। ਤੇ ਭਾਈ ਸਾਹਿਬ ਕਹਿੰਦੇ ਨੇ ਮਨਾ, ਜੇ ਤੂੰ ਵੀ ਜਨਮ ਕੇਵਲ ਤ੍ਰਿਸ਼ਨਾ ਵਿੱਚ ਬਤੀਤ ਕਰ ਦਿੱਤਾ ਫਿਰ ਤੇਰੇ ਵਿੱਚ ਤੇ ਮਿਰਗ ਵਿੱਚ ਕੀ ਅੰਤਰ ਏ? ਉਹ ਵੀ ਦੌੜਦਾ ਰਿਹਾ, ਤ੍ਰਿਪਤ ਨਹੀਂ ਹੋਇਆ, ਤੇ ਤੂੰ ਵੀ ਸਾਰੀ ਜ਼ਿੰਦਗੀ ਬਤੀਤ ਕੀਤੀ ਤ੍ਰਿਪਤੀ ਤੇ ਤੈਨੂੰ ਵੀ ਨਹੀਂ ਮਿਲੀ। ਜਿਵੇਂ ਬਲਦ ਦੌੜਦਾ ਹੈ ਪਰ ਮੰਜ਼ਿਲ ਨਹੀਂ ਉੱਥੇ ਚੱਕਰ ਕਰਦਾ, ਭਾਈ ਸਾਹਿਬ ਕਹਿੰਦੇ ਨੇ ਪਿਆਰਿਆ ਜਿਵੇਂ ਇੱਕ ਮਿਰਗ ਦੌੜਦਾ ਹੈ ਮੰਜ਼ਿਲ ਨਹੀਂ ਕੇਵਲ ਇਸ ਉੱਥੇ ਟਿਕ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖਾ ਦੇਹੀ ਲੈ ਲਈ ਭੱਜਿਆ ਤੇ ਚਾਰ ਚੁਫੇਰੇ ਵੇ ਪਰ ਅੰਦਰ ਨੂੰ ਤੇਰੇ ਨੂੰ ਟਿਕਾਓ ਨਹੀਂ ਮਿਲਿਆ, ਅੰਦਰ ਤਾਂ ਤੇਰਾ ਉਸੇ ਤਰ੍ਹਾਂ ਭਟਕਦਾ ਰਿਹਾ। ਹਜ਼ੂਰ ਇਸੇ ਕਰਕੇ ਬਚਨ ਕਰ ਰਹੇ ਨੇ ਪਿਆਰੇ, ਨਾਮ ਤੋਂ ਬਿਨਾਂ ਜ਼ਿੰਦਗੀ ਵਿਅਰਥ ਏ, ਇਸੇ ਤਰ੍ਹਾਂ ਜ਼ਿੰਦਗੀ ਕਿਤੇ ਸਾਰੀ ਨਿਕਲ ਨਾ ਜਾਏ ਤੇ ਇਸ ਜਨਮ ਨੂੰ ਤੂੰ ਵਿਅਰਥ ਗਵਾ ਦੇ। ਸਾਹਿਬ ਜੀ ਅੱਜ ਕਹਿ ਰਹੇ ਨੇ ਮਾਇਆ ਕਾਰਨ ਤਾਵ ਹੀ, ਮੂਰਖ ਲੋਕ ਅਜਾਣ, ਤੂੰ ਭਟਕਿਆ ਤੇ ਜ਼ਰੂਰ ਏ ਪਰ ਅਜਾਨਤਾ ਵਿੱਚ ਤੇਰੇ ਪੱਲੇ ਭਟਕਣਾ ਤੋਂ ਬਿਨਾਂ ਕੁਝ ਪਿਆ ਨਹੀਂ। ਕਹੋ ਨਾਨਕ ਬਿਨ ਹਰ ਭਜਨ ਸਿਮਰਨ ਤੋਂ ਬਿਨਾਂ ਬਿਰਥਾ ਜਨਮ ਸਰਾਂ, ਕਿੰਨਾ ਕੁ ਵਿਅਰਥ ਚਲਾ ਗਿਆ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਇਸ ਤਰ੍ਹਾਂ ਵਿਅਰਥ ਚਲਾ ਗਿਆ ਕਿ ਜਿਵੇਂ ਮਾਨੋ ਨਾ ਇੱਕ ਬੱਚੀ ਪੇਕੇ ਕਰ ਰਹੀ ਏ ਪਰ ਗੁਣ ਪੱਲੇ ਕੋਈ ਨਹੀਂ, ਜਦੋਂ ਸਹੁਰੇ ਕਰ ਗਈ ਤੇ ਇੱਜ਼ਤ ਮਿਲੀ ਨਹੀਂ। ਪੁੱਛੀਏ ਵੀ ਇਹਨੂੰ ਸਹੁਰੇ ਕਰਕੇ ਉਹਨਾਂ ਇੱਜ਼ਤ ਮਿਲੀ ਤੇ ਉੱਤਰ ਮਿਲੇਗਾ ਇਹ ਕਿਹੜੀ ਪੇਕੇ ਕਰੋ ਗੁਣ ਲੈ ਕੇ ਆਈਏ। ਜਿਵੇਂ ਗੁਣਾ ਤੋਂ ਬਿਨਾਂ ਇੱਜ਼ਤ ਨਹੀਂ, ਜਿਵੇਂ ਕੋਈ ਵਪਾਰ ਕਰਨ ਵਿਦੇਸ਼ ਵੀ ਜਾਂਦਾ ਹੈ ਤੇ ਬਾਪ ਦੀ ਪੂੰਜੀ ਨੂੰ ਤਬਾਹ ਕਰਕੇ ਵਾਪਸ ਆਏ ਤੇ ਉਹਨੂੰ ਬਾਪ ਦੇ ਘਰ ਇੱਜ਼ਤ ਨਹੀਂ, ਜਿਵੇਂ ਮੈਦਾਨੇ ਜੰਗ ਵਿੱਚ ਜੂਝਣ ਵਾਲਾ ਸੂਰਮਾ ਪਿੱਤ ਦਿਖਾ ਕੇ ਕਾਇਰ ਬਣ ਕੇ ਆ ਜਾਏ ਉਹਨੂੰ ਸਮਾਜ ਵਿੱਚ ਇੱਜ਼ਤ ਨਹੀਂ। ਇਸੇ ਤਰ੍ਹਾਂ ਪਿਆਰਿਆ ਨਾਮ ਸਿਮਰਨ ਤੋਂ ਬਿਨਾਂ ਜ਼ਿੰਦਗੀ ਵਿਅਰਥੇ, ਨਾਮ ਤੋਂ ਬਿਨਾਂ ਯਾਦ ਰੱਖੀ ਵਾਹਿਗੁਰੂ ਦੇ ਘਰ ਵਿੱਚ ਤੈਨੂੰ ਵੀ ਇੱਜ਼ਤ ਨਹੀਂ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਭਾਈ ਗੁਰਦਾਸ ਨੇ ਕਹਿੰਦੇ ਨੇ ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ਇੱਕ ਬੱਚੀ ਕੁਵਾਰੀ ਪੇਕੇ ਘਰ ਤਾਂ ਲਾਡਲੀ ਮੰਨੀ ਜਾਂਦੀ ਏ, ਵਿਆਹੇ ਸਸੁਰਾਰ ਗੁਣਨ ਕੈ ਮਾਨੀਏ ਪਰ ਜਦੋਂ ਸਹੁਰੇ ਕਰ ਗਈ ਤਾਂ ਗੁਣਾਂ ਨਾਲ ਕਦਰ ਪਈਏ। ਕਹਿਣ ਲੱਗੇ ਇਸੇ ਤਰ੍ਹਾਂ ਜੈਸੇ ਬਨਜ ਬਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਜਿਵੇਂ ਮਨੁੱਖ ਵਪਾਰ ਕਰ ਲਈ ਪ੍ਰਦੇਸ਼ ਵਿੱਚ ਗਿਆ ਹੈ ਪਰ ਕਈ ਹੈ ਸਪੂਤ ਲਾਭ ਲਭਤ ਕੇ ਆਨੀਏ, ਸਫਲ ਹੋਵੇ ਜਿਹੜਾ ਕੁਝ ਲਾਭ ਲੈ ਕੇ ਆਇਆ। ਜੈਸੇ ਤੋ ਰਣ ਸਮੇਂ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੁਪੱਟ ਬਖਾਨੀਏ। ਅਖੀਰ ਵਿੱਚ ਕਹਿੰਦੇ ਨੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰ ਦੁਆਰ ਪਹਿਚਾਨੀਏ। ਮਨੁੱਖ ਉਹਨੂੰ ਮੰਨੀ ਜਿਹੜਾ ਦੇਹੀ ਨੂੰ ਲੈ ਕੇ ਗੁਰੂ ਕੀ ਬਾਣੀ ਤੇ ਉਸ ਪਰਮੇਸ਼ਵਰ ਦੇ ਨਾਮ ਵੀ ਜੁੜ ਗਏ। ਜੇ ਨਾਮ ਨਹੀਂ ਤਾਂ ਹਜ਼ੂਰ ਕਹਿ ਰਹੇ ਨੇ ਕਿ ਪਿਆਰਿਆ ਮਾਇਆ ਕਾਰਨ ਧਾਵ ਹੀ, ਮੂਰਖ ਲੋਕ ਅਜਾਨ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਣ, ਜਨਮ ਬਿਰਥ ਚਲਾ ਗਿਆ, ਨਾਮ ਤੋਂ ਬਿਨਾਂ ਇਸ ਜਨਮ ਦੀ ਕਦਰ ਨਹੀਂ ਪਈ। ਜੇ ਪਿਆਰਿਓ ਆਪਾਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਾਂਗੇ ਕਿਉਂਕਿ ਨਾਮ ਹੀ ਇੱਕ ਜ਼ਰੀਆ ਹੈ ਜਿਹੜਾ ਸਾਨੂੰ ਨਾਮੀ ਨਾਲ ਮਿਲਾ ਸਕਦਾ। ਸਿਆਣੇ ਲੋਕ ਕਹਿੰਦੇ ਨੇ ਜਿਵੇਂ ਆਪਾਂ ਕਿਸੇ ਮਨੁੱਖ ਤੱਕ ਪਹੁੰਚਣਾ ਹੈ, ਆਪਣੇ ਇੱਥੋਂ ਕਿਸੇ ਹੋਰ ਥਾਂ ਤੇ ਜਾਣਾ, ਕੋਈ ਗੱਡੀ ਤੇ ਸਫ਼ਰ ਕਰਦਾ, ਕੋਈ ਪਲੇਨ ਤੇ ਸਫ਼ਰ ਕਰਦਾ, ਜਿਵੇਂ ਆਮ ਦੁਨੀਆਂ ਦੀ ਮੰਜ਼ਿਲ ਤੈਅ ਕਰਨੀ ਹੋਵੇ ਤੇ ਕਿਸੇ ਅਸਵਾਰੀ ਦੀ ਓਟ ਲੈਂਦੇ ਹਾਂ, ਤੇ ਜੇ ਇਥੋਂ ਤੂੰ ਨਿਰੰਕਾਰ ਦੇ ਦੇਸ਼ ਜਾਣਾ ਨਾ ਤੇ ਤੈਨੂੰ ਨਾਮ ਦੀ ਸਵਾਰੀ ਕਰਨੀ ਪਏਗੀ, ਨਾਮ ਦੇ ਪਿੱਛੇ ਤੁਰੇਗਾ ਤੇ ਤੇਰੀ ਸੁਰਤ ਨਾਮ ਵੀ ਜੁੜੇ, ਮਾਲਕ ਦੇ ਚਰਨਾਂ ਵੀ ਜੁੜੇਗਾ। ਗੁਰੂ ਕਲਗੀ ਵਾਲੇ ਨੂੰ ਇੱਕ ਦਿਨ ਆਨੰਦਪੁਰ ਸਿੱਖਾਂ ਨੇ ਸਵਾਲ ਕਰ ਦਿੱਤਾ ਸੀ, ਮਹਾਰਾਜ ਤੁਸੀਂ ਬਾਣੀ ਦੀ ਨਾਮ ਦੀ ਸਿਮਰਨ ਦੀ ਗੱਲ ਕਰਦੇ ਹੋ ਪਰ ਇੱਕ ਗੱਲ ਦੱਸੋ, ਇਹ ਬਾਣੀ ਵਿੱਚ ਕਿੰਨੀ ਕੁ ਤਾਕਤ ਏ, ਕਿੰਨੀ ਕੁ ਸਮਰੱਥ ਹੈ? ਤੇ ਹਜ਼ੂਰ ਨੇ ਉਦਾਹਰਨ ਦਿੱਤੀ ਸੀ, ਕਹਿੰਦੇ ਨੇ ਜੇ ਹੁਮਾ ਪੰਛੀ ਮਿਲ ਜਾਏ ਨਾ ਤੇ ਲੋਕ ਕਹਿੰਦੇ ਨੇ ਉਹਦੇ ਖੰਭ ਨਾਲ ਤੀਰ ਬੰਨ ਕੇ ਜੇ ਛੱਡੀਏ, ਹੁਮਾ ਇੱਕ ਪੰਛੀ ਏ, ਕਹਿੰਦੇ ਨੇ ਲੋਕਾਂ ਦੇ ਜੇ ਕਿਸੇ ਦੇ ਸਿਰ ਉੱਤੇ ਉਹਦਾ ਪਰਛਾਵਾਂ ਪੈ ਜਾਏ ਉਹ ਬਾਦਸ਼ਾਹ ਬਣ ਜਾਂਦਾ। ਹਜ਼ੂਰ ਕਹਿੰਦੇ ਨੇ ਕੇਵਲ ਪਰਛਾਵਾਂ ਨਹੀਂ, ਹੁਮਾ ਪੰਛੀ ਦਾ ਖੰਭ ਕਿਸੇ ਨੂੰ ਮਿਲ ਜਾਏ ਤੇ ਉਸ ਖੰਭ ਨਾਲ ਤੀਰ ਬੰਨ ਕੇ ਛੱਡੋ ਤੇ ਉਸ ਖੰਭ ਵਿੱਚ ਇੰਨੀ ਕੁ ਤਾਕਤ ਏ, ਜਿੱਥੇ ਉਹ ਪੰਛੀ ਬੈਠਾ ਤੀਰ ਨੂੰ ਉੱਥੇ ਲੈ ਜਾਂਦਾ। ਗੁਰੂ ਕਲਗੀ ਵਾਲੇ ਕਹਿੰਦੇ ਨੇ ਸਿੱਖਾ ਜਿਵੇਂ ਹੁਮਾ ਪੰਛੀ ਦਾ ਖੰਭ ਤੀਰ ਨੂੰ ਹੁਮਾ ਤੱਕ ਲੈ ਜਾਂਦਾ ਜਿੱਥੋਂ ਉਹ ਖੰਭ ਆਇਆ। ਇਹ ਬਾਣੀ ਜਿਹੜੀ ਹੈ ਨਾ ਇਹਦੇ ਵਿੱਚ ਜਦੋਂ ਤੂੰ ਆਪਣੀ ਸੁਰਤ ਨੂੰ ਟਿਕਾ ਦੇਗਾ ਤੇ ਇਸ ਬਾਣੀ ਵਿੱਚ ਇੰਨੀ ਤਾਕਤ ਹੈ, ਜਿਸ ਘਰ ਵਿੱਚੋਂ ਬਾਣੀ ਆਈ ਏ ਤੇਰੀ ਸੁਰਤ ਨੂੰ ਬਾਣੀ ਉਸੇ ਘਰ ਵਿੱਚ ਲੈ ਜਾਏਗੀ। ਜਿਵੇਂ ਉਹ ਖੰਭ ਤੀਰ ਨੂੰ ਉਹਦੀ ਮੰਜ਼ਿਲ ਤੇ ਲੈ ਜਾਂਦਾ ਹੈ, ਤੇ ਬਾਣੀ ਜਦੋਂ ਸੁਰਤ ਜੁੜ ਜਾਏ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰ ਗਮ ਹਰ ਦਮ ਨੈ ਦਮ ਹਰ ਕੰਠ ਨਾਨਕ ਉਰਹਾਰੀ ਰੇ। ਜਦੋਂ ਬਾਣੀ ਨੂੰ ਤੂੰ ਆਪਣੇ ਗਲੇ ਦਾ ਸ਼ਿੰਗਾਰ ਬਣਾਏ, ਨਾਮ ਨਾਲ ਜੀਵਨ ਸਫਲ ਏ, ਤੇ ਜੇ ਨਾਮ ਨਾ ਜਪੀਏ ਤੇ ਜ਼ਿੰਦਗੀ ਵਿਅਰਥ ਚਲੀ ਜਾਂਦੀ ਏ। ਗੁਰੂ ਤੇਗ ਬਹਾਦਰ ਅੱਜ ਦੋਨਾਂ ਸ਼ਲੋਕਾਂ ਵਿੱਚ ਕਹਿ ਰਹੇ ਨੇ, ਅੰਦਰ ਦਾ ਸੁੱਖ ਜੇ ਲੈਣੇ ਤੇ ਗੁਰੂ ਕੀ ਸ਼ਰਨ ਵਿੱਚ ਬਹਿ ਕੇ ਨਾਮ ਜਪ, ਉਹ ਅੰਦਰ ਦਾ ਸੁੱਖ ਫਿਰ ਐਸਾ ਹੈ ਪਿਆਰਿਓ ਉਹਨੂੰ ਮੌਤ ਵੀ ਖਤਮ ਨਹੀਂ ਜੇ ਕਰ ਸਕਦੀ। ਸ਼ਾਇਦ ਇਹੀ ਕਾਰਨ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਦੋਂ ਮੈਂ ਗੁਰੂ ਦੇ ਬਚਨ ਨੂੰ ਪੱਲੇ ਬੰਨਿਆ ਨਾ, ਉਹਨੇ ਇੰਨਾ ਕੁ ਸੁੱਖ ਦਿੱਤਾ, ਕੋਈ ਪਾਣੀ ਡੂੰਘੇ ਵਿੱਚ ਡੁੱਬ ਜਾਏ ਤੇ ਪਾਣੀ ਦੁੱਖ ਪੈਦਾ ਕਰਕੇ ਉਹਨੂੰ ਮਾਰ ਦਿੰਦਾ, ਕੋਈ ਹਵਾ ਵਿੱਚ ਤੇਜ਼ ਹਵਾ ਚੱਲੇ ਹਨੇਰੀ ਜਾਂ ਕਿਸੇ ਝੱਖੜ ਵਿੱਚ ਚਲਾ ਜਾਏ ਉਹ ਵੀ ਡੁੱਬ ਕੇ ਖਤਮ ਹੋ ਜਾਂਦਾ, ਕਈਆਂ ਨੂੰ ਅੱਗ ਸਾੜ ਦਿੰਦੀ ਏ, ਪਰ ਮੇਰੇ ਗੁਰੂ ਨਾਨਕ ਸਾਹਿਬ ਤੇਰੇ ਬਚਨਾਂ ਵਿੱਚ ਕਿੰਨਾ ਕੁ ਸੁੱਖ ਏ। ਕਹਿਣ ਲੱਗੇ ਕਿ ਨਾ ਤਾਂ ਦਾਤਾ ਜੀ ਇਹਨੂੰ ਹਵਾ ਉਡਾਉਂਦੀ ਏ, ਹਵਾ ਵੀ ਅੰਦਰ ਦੇ ਸੁੱਖ ਨੂੰ ਖੋ ਨਹੀਂ ਸਕਦੀ, ਅੱਗ ਦੇ ਭਾਂਬੜ ਵੀ ਅੰਦਰ ਦੇ ਸੁੱਖ ਨੂੰ ਖੋ ਨਹੀਂ ਸਕਦੇ, ਤੇ ਡੂੰਘਾ ਪਾਣੀ ਇਹ ਵੀ ਅੰਦਰ ਦੇ ਸੁੱਖ ਨੂੰ ਖੋ ਨਹੀਂ ਸਕਦਾ। ਤੇ ਸਾਹਿਬ ਕਹਿੰਦੇ ਨੇ ਫਿਰ ਗੁਰ ਕਾ ਬਚਨ ਬਸੈ ਜੀ ਨਾਲ ਲੈ, ਕੇਵਲ ਸਰੀਰ ਦਾ ਸੁੱਖ ਨਹੀਂ ਆਤਮਾ ਨੂੰ ਸੁੱਖ ਮਿਲਦਾ ਗੁਰੂ ਕੇ ਬਚਨ ਵਿੱਚੋਂ। ਗੁਰ ਕਾ ਬਚਨ ਬਸੈ ਜੀ ਨਾਲ ਲੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਕੈ ਜਲ ਹੈ। ਪਿਆਰਿਆ ਅੰਦਰ ਦੇ ਸੁੱਖ ਨੂੰ ਤਾਂ ਕੋਈ ਡਾਕੂ ਵੀ ਨਹੀਂ ਖੋ ਸਕਦਾ, ਤੇ ਤੂੰ ਅੰਦਰ ਦਾ ਸੁੱਖ ਜੇ ਭਾਲਣਾ ਜੋ ਸੁੱਖ ਕੋ ਚਾਹ ਸਦਾ ਸਦਾ ਲਈ, ਪਰ ਪਿਆਰਿਓ ਦੁਨੀਆਂ ਵਿੱਚ ਸਦਾ ਸੁੱਖ ਨਹੀਂ, ਅੱਜ ਸੁੱਖ ਹੈ ਨਾ ਕੱਲ ਨੂੰ ਉਸੇ ਘਰ ਦੇ ਅੰਦਰ ਦੁੱਖ ਹੈ। ਹਜ਼ੂਰ ਤਾਂ ਹੀ ਕਹਿੰਦੇ ਨੇ ਜਿਸ ਘਰ ਦੇ ਘਰ ਵਿੱਚ ਅੱਜ ਹਾਸਾ ਹੈ ਸਦਾ ਹਾਸੇ ਨੇ ਨਹੀਂ ਰਹਿਣਾ, ਉੱਥੇ ਕੱਲ ਨੂੰ ਵਹਿਣ ਵੀ ਪੈਣੇ ਨੇ। ਜਿਸ ਘਰ ਦੇ ਅੰਦਰ ਵਿਆਹ ਵਕਤ ਘੋੜੀਆਂ ਗਾਈਆਂ ਗਈਆਂ ਨੇ ਉਸ ਘਰ ਦੇ ਅੰਦਰ ਅਲਾਣੀਆਂ ਵੀ ਗਾਈਆਂ ਜਾਣੀਆਂ ਨੇ। ਦੁਨੀਆਂ ਵਿੱਚ ਸਦਾ ਸੁੱਖ ਨਹੀਂ, ਜੇ ਤੂੰ ਨਾਮ ਵੀ ਜੁੜ ਜਾਏਗਾ ਨਾ, ਫਿਰ ਗੁਰੂ ਸਾਹਿਬ ਕਹਿੰਦੇ ਨੇ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ, ਉੱਥੇ ਚਲਾ ਜਾਏਗਾ ਜਿੱਥੇ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾਂ। ਜੇ ਅੰਦਰ ਦਾ ਸੁੱਖ ਲੈਣਾ ਫਿਰ ਇੱਕ ਦਾ ਬਣ ਜਾ, ਇਹਦੀ ਸ਼ਰਨ ਵਿੱਚ ਸੁੱਖ ਏ। ਹੁਣ ਸ਼ਰਨ ਵਿੱਚ ਆਉਣ ਦਾ ਢੰਗ ਤਰੀਕਾ ਹੈ ਨਾ, ਇੱਕ ਅਦੀਬ ਨੇ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦੇ ਨੇ ਜੇ ਸੁੱਖ ਲੈਣੇ ਨਾ ਇਸ ਤਰ੍ਹਾਂ ਗੁਰੂ ਦਰ ਤੇ ਟਿਕ ਜਾਈ, ਜਦੋਂ ਆਪਾਂ ਸਫ਼ਰ ਕਰਨੇ ਆ ਜਾਂ ਕੱਚੀ ਮਿੱਟੀ ਤੇ ਤੁਰਨੇ ਆ, ਜਾਂ ਮੰਨ ਲਓ ਮੀਂਹ ਪਿਆ ਹੋਵੇ ਤੇ ਮਿੱਟੀ ਥੋੜੀ ਜੀ ਗਿੱਲੀ ਹੋਵੇ, ਧਰਤੀ ਗਿੱਲੀ ਹੋਵੇ, ਧਰਤੀ ਤੇ ਪੈਰ ਰੱਖਨੇ ਆ ਨਾ ਤੇ ਉਹ ਪੈਰ ਜ਼ਮੀਨ ਵਿੱਚ ਧੱਕ ਜਾਂਦਾ, ਪਰਤ ਕੇ ਸੁੱਕ ਜਾਏ ਤੇ ਪੈਰਾਂ ਦੇ ਨਿਸ਼ਾਨ ਬਣ ਜਾਂਦੇ ਨੇ। ਉਹ ਅਦੀਬ ਲਿਖਦਾ ਹੈ ਜੇ ਕੋਈ ਬੰਦਾ ਇਹ ਕਹੇ ਕਿ ਜਿਹੜੇ ਉਸ ਪੈਰਾਂ ਦੇ ਨਿਸ਼ਾਨ ਨੇ ਮੈਂ ਉਹਨਾਂ ਨੂੰ ਪੱਟ ਕੇ ਇਸ ਰਸਤੇ ਤੋਂ ਚੁੱਕ ਕੇ ਦੂਜੇ ਰਾਹ ਤੇ ਰੱਖ ਦੇਣਾ, ਕਹਿੰਦੇ ਜਿੱਥੇ ਪੈਰਾਂ ਦੇ ਨਿਸ਼ਾਨ ਪੈ ਗਏ ਉਹ ਮਿਟਾਏ ਤਾਂ ਜਾ ਸਕਦੇ ਨੇ ਪਰ ਉਠਾਏ ਨਹੀਂ ਜਾ ਸਕਦੇ, ਜਿਵੇਂ ਪੈਰਾਂ ਦੇ ਨਿਸ਼ਾਨ ਮਿਟ ਸਕਦੇ ਨੇ ਪਰ ਉਹਨਾਂ ਨੂੰ ਉਠਾ ਕੋਈ ਨਹੀਂ ਸਕਦਾ। ਤੂੰ ਗੁਰੂ ਕੇ ਚਰਨਾਂ ਵਿੱਚ ਇਸ ਤਰ੍ਹਾਂ ਡਿੱਗ ਪਓ ਕਿ ਤੈਨੂੰ ਕੋਈ ਮਿਟਾ ਤਾਂ ਸਕੇ ਤਨ ਨੂੰ, ਪਰ ਤੇਰੇ ਅੰਦਰ ਨੂੰ ਗੁਰੂ ਦੇ ਚਰਨਾਂ ਵਿੱਚੋਂ ਕੋਈ ਉਠਾ ਨਾ ਸਕੇ। ਸਾਹਿਬ ਨੇ ਤਾਂ ਹੀ ਬਚਨ ਕੀਤਾ ਸੀ। ਕਹਿਣ ਲੱਗੇ ਪਿਆਰਿਆ ਉਸ ਅਦੀਬ ਨੇ ਲਿਖਿਆ, ਕਹਿੰਦਾ ਕੂਚਾ ਇਹ ਯਾਰ ਮੈਂ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਜੋ ਸੁੱਖ ਕੋ ਚਾਹ ਸਦਾ, ਕੂਚਾ ਇਹ ਯਾਰ ਮੈਂ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਤੈਨੂੰ ਖਤਮ ਤਾਂ ਕਰਦਾ ਪਰ ਅੰਦਰ ਦਾ ਆਨੰਦ ਨਾ ਜਾਏ, ਦਿੱਲੀ ਦੀ ਧਰਤੀ ਏ ਤੇ ਛੋਟਾ ਜਿਹਾ ਬੱਚਾ ਤੈਨੂੰ ਕੁ ਸਾਲ ਦਾ, ਤੇ ਉਹਦੇ ਤਨ ਦੇ ਬਸਤਰ ਉਤਾਰ ਦਿੱਤੇ ਨੇ ਤੇ ਸਾਹਮਣੇ ਉਹਦਾ ਬਾਪੂ ਬੈਠਾ, ਤੇ ਉਹਦੇ ਬਾਪ ਦੇ ਚਿਹਰੇ ਤੇ ਨੂਰ ਏ, ਤੇ ਉਹ ਕੋਈ ਆਮ ਮਨੁੱਖ ਨਹੀਂ, ਕੋਈ ਆਮ ਇਨਸਾਨ ਨਹੀਂ, ਉਹ ਮਨੁੱਖ ਏ ਜਿਨ੍ਹੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੁਰੂ ਕਲਗੀ ਵਾਲੇ ਦੇ ਪੁੱਤਰਾਂ ਨੂੰ ਸ਼ਹੀਦ ਕਰਨ ਵਾਲਿਆਂ ਤੋਂ ਬਦਲਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਏ ਤੇ 3 ਸਾਲ ਦਾ ਬੱਚਾ ਅਜੈ ਸਿੰਘ ਉਹਦੇ ਸਾਹਮਣੇ ਨੇ, ਉਸ ਬੱਚੇ ਦੀਆਂ ਦੋਨੋਂ ਬਾਹਾਂ ਘੁੱਟ ਕੇ ਪਕੜੀਆਂ ਨੇ, ਉਸ ਬੱਚੇ ਦੀਆਂ ਲੱਤਾਂ ਨੂੰ ਨੂੜ ਕੇ ਬੰਨਿਆ, ਤੇ ਬਾਪ ਸਾਹਮਣੇ ਖਲੋਤਾ ਹੈ ਤੇ ਇੱਕ ਗੱਲ ਕਹਿੰਦੇ ਨੇ ਸੱਜਣਾ, ਫਰਕਸ਼ੀਰ ਕਹਿ ਰਿਹਾ ਹੈ ਕਿ ਇਹ ਬੰਦਾ ਸਿੰਘ ਬਹਾਦਰ ਜਾਂ ਤਾਂ ਗੁਰੂ ਨੂੰ ਛੱਡ ਦੇ, ਨਹੀਂ ਤਾਂ ਪਕੜ ਆ ਖੰਜਰ ਤੇ ਆਪਣੇ ਪੁੱਤਰ ਦੇ ਪੇਟ ਨੂੰ ਪਾਰ ਦੇ ਤੇ ਆਪਣੇ ਪੁੱਤਰ ਦਾ ਤੂੰ ਖਾਤਮਾ ਕਰ ਦੇ। ਤੇ ਨਾਮ ਚ ਰੰਗਿਆ ਹੋਇਆ ਕਹਿੰਦਾ ਉਹ ਸੱਜਣਾ, ਕਦੀ ਸਿੱਖ ਆਪਣੇ ਨੂੰ ਕੀ ਸੱਜਣਾ, ਬਗਾਨੇ ਦੇ ਪੁੱਤਰ ਦਾ ਕਦੀ ਜਿਹਨੇ ਪੇਟ ਨੀ ਪਾੜਿਆ ਉਹਨੇ ਆਪਣੇ ਦਾ ਕਿੱਥੇ ਪਾੜਨਾ। ਕਹਿਣ ਲੱਗਾ ਇੰਨਾ ਗੁਰੂ ਨਾਲ ਲਈ, ਅਸੀਂ ਦੇਖ ਤੇਰੇ ਪੁੱਤਰ ਨੂੰ ਸਾਹਮਣੇ ਚੀਰਾਂਗੇ। ਉਹਨੇ ਇੱਕ ਗੱਲ ਕਹੀ, ਸੱਜਣਾ ਤੂੰ ਮੇਰੇ ਪੁੱਤਰ ਨੂੰ ਤਾਂ ਚੀਰ ਸਕਣਾ, ਪੁੱਤਰ ਦੇ ਕਲੇਜੇ ਨੂੰ ਕੱਢ ਸਕਣਾ, ਪਰ ਇੱਕ ਗੱਲ ਧਿਆਨ ਰੱਖੀ, ਮੇਰੇ ਤਨ ਨੂੰ ਵੀ ਤੂੰ ਚੀਰ ਸਕਣਾ, ਪਰ ਗੁਰੂ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦੇ ਕੇ ਜਿਹੜਾ ਅੰਦਰ ਦਾ ਸੁੱਖ ਦੇ ਦਿੱਤਾ ਹੈ ਨਾ, ਉਹ ਤੇਰੇ ਖੰਜਰ ਤੇ ਤੇਰੇ ਜੰਬੂਰ ਕਦੀ ਖੋ ਨਹੀਂ ਹੋ ਸਕਦੇ। ਉਹ ਸੁੱਖ ਐਸਾ ਹੈ, 3 ਸਾਲ ਦਾ ਬੱਚਾ ਹੈ, ਬਾਪੂ ਸਾਹਮਣੇ ਦੇਖਦਾ ਹੈ ਪੇਟ ਪੇਟ ਚੀਰਿਆ ਤੇ ਤੜਫ ਦਾ ਕਲੇਜਾ ਕੱਢਿਆ ਤੇ ਦੋਨੋਂ ਅੱਖਾਂ ਖੁੱਲੀਆਂ ਨੇ, ਉਹ ਕਲੇਜਾ ਬਾਪੂ ਦੇ ਮੂੰਹ ਵਿੱਚ ਪਾ ਦਿੱਤਾ ਹੈ ਤੇ ਉਸ ਮੂੰਹ ਵਿੱਚੋਂ ਇੱਕ ਆਵਾਜ਼ ਪਈ ਆਉਂਦੀ ਹੈ ਕਿ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦਿਲਾਇਆ। ਉਹ ਅੰਦਰ ਇੰਨਾ ਕੁ ਆਨੰਦ ਵਿੱਚ ਟਿਕਿਆ। ਆਓ ਪਿਆਰਿਓ, ਆਪਾਂ ਵੀ ਜੇ ਸੁੱਖ ਦੀ ਭਾਲ ਵਿੱਚ ਹਾਂ ਤੇ ਨਾਮ ਵਿੱਚ ਸੁੱਖ ਜੇ, ਕਹਿਣ ਮਾਤਰ ਨਹੀਂ ਸੁੱਖ ਮਿਲਣਾ ਤੁਰ ਕੇ। ਮੈਂ ਅਰਜ਼ ਕਰਾਂ ਰੋਜ਼ਾਨਾ ਬੈਠਣਾ ਸ਼ੁਰੂ ਕਰੀਏ, 5 ਮਿੰਟ 10 ਮਿੰਟ ਅੱਧਾ ਘੰਟਾ ਕਦੀ ਗੁਰੂ ਗੁਰੂ ਜਪ ਕੇ ਤਾਂ ਦੇਖੋ। ਹੁਣ ਦਵਾਈ ਖਾਣ ਤੋਂ ਬਿਨਾਂ ਵੈਦ ਨੂੰ ਉਲਾਮੇ ਦੇਈ ਜਾਣੇ ਮਾੜੀ ਗੱਲ ਏ, ਦਵਾਈ ਖਾ ਕੇ ਪਰਹੇਜ਼ ਕਰਕੇ ਫਿਰ ਗੱਲ ਕਰੀਏ ਤੇ ਵਾਕਈ ਅੰਦਰ ਦਾ ਸੁੱਖ ਮਿਲਦਾ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ, ਸਾਧ ਸੰਗਤ ਬੋਲਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।